ਅੱਜ ਦੀਆਂ ਮੁੱਖ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ 70,000 ਲੋਕਾਂ ਦੇ ਕੋਰੋਨਾ ਟੈਸਟ ਵਿੱਚੋਂ ਸਿਰਫ 7 ਪੋਜ਼ਿਟਿਵ। ਯੂਕੇ ਅਤੇ ਯੂਰਪ ਵਿਚਾਲੇ ਬ੍ਰੈਗਜ਼ਿਟ ਤੋੜ ਵਿਛੋੜੇ ਪਿੱਛੋਂ ਅਹਿਮ ਵਪਾਰ ਸਮਝੌਤਾ ਅਤੇ ਬਾਕਸਿੰਗ ਦੇ ਕ੍ਰਿਕਟ ਟੈਸਟ ਲਈ ਆਸਟ੍ਰੇਲੀਆ ਅਤੇ ਭਾਰਤ ਕੱਲ੍ਹ ਤੋਂ ਮੈਲਬਰਨ 'ਚ ਹੋਣਗੇ ਆਹਮੋ ਸਾਹਮਣੇ। SBS ਪੰਜਾਬੀ ਤੋਂ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਨਿਊ ਸਾਊਥ ਵੇਲਜ਼ ਦੀਆਂ ਉੱਤਰੀ ਬੀਚਾਂ ਵਾਲੇ ਇਲਾਕਿਆਂ 'ਚ ਕੋਰੋਨਾ ਵਾਇਰਸ ਦੀ ਰਿਕਾਰਡ ਟੈਸਟਿੰਗ ਦਰਮਿਆਨ ਵਾਇਰਸ ਦਾ ਫੈਲਾਅ ਹੁਣ ਕੁਝ ਮੱਠਾ ਪਿਆ ਲੱਗਦਾ। ਪਿਛਲੇ 24 ਘੰਟਿਆਂ ਦੌਰਾਨ ਹੋਏ 70,000 ਟੈਸਟਾਂ ਵਿੱਚੋਂ ਸਿਰਫ 7 ਲੋਕ ਹੀ ਵਾਇਰਸ ਲਈ ਪੋਜ਼ਿਟਿਵ ਪਾਏ ਗਏ ਨੇ। ਸੂਬਾ ਪ੍ਰੀਮੀਅਰ ਗਲੈਡਿਸ ਪ੍ਰਜੈਕਲਿਨ ਨੇ ਟੈਸਟਿੰਗ ਲਈ ਅੱਗੇ ਆਉਣ ਲਈ ਲੋਕਾਂ ਨੂੰ ਧੰਨਵਾਦ ਆਖਿਆ।
Thank you to everybody who came forward and got tested. That's nearly 70,000 tests in one day. So obviously all of our frontline health workers, all of our pathologists who've literally been working through the night, not only to get those tests done, but also to give people results in a timely way. The system's really scaled up and I'm incredibly proud of each and every one person who's involved in doing those tests, conducting those tests, the people coming forward, but of course also the pathologists who are working through the night to get those results back in a timely way.
ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਆਪਣੇ ਦੇਸ਼ ਵਾਸੀਆਂ ਦੇ ਨਾਂ ਜਾਰੀ ਸੰਬੋਧਨ 'ਚ ਆਖਿਆ ਕਿ ਯੂਕੇ ਅਤੇ ਯੂਰਪ ਵਿਚਾਲੇ ਕੱਲ੍ਹ ਹੋਇਆ ਵਪਾਰ ਸਮਝੌਤਾ ਸਥਾਨਕ ਲੋਕਾਂ ਲਈ ਇੱਕ ਵੱਡੀ ਖੁਸ਼ਖਬਰੀ ਅਤੇ ਕ੍ਰਿਸਮਸ ਦਾ ਉਪਹਾਰ ਹੈ। ਸ਼੍ਰੀ ਜੌਨਸਨ ਨੇ ਟਵਿੱਟਰ ਉੱਤੇ ਜਾਰੀ ਸੰਦੇਸ਼ ਵਿੱਚ ਬ੍ਰੈਗਜ਼ਿਟ ਪਿੱਛੋਂ ਹੋਏ ਸਮਝੌਤੇ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
A deal to give certainty to business and travellers and all investors in our country from the 1st of January, a deal with our friends and partners in the EU. You remember the oven-ready deal by which we came out on January the 31st? That oven-ready deal was just the start of this is the feast.
ਇਸ ਤਰ੍ਹਾਂ ਬ੍ਰਿਟਿਸ਼ ਆਗੂ ਨਾਈਜਲ ਫਰਾਜ, ਜੋ ਯੂਰਪ ਨਾਲੋਂ ਯੂਕੇ ਦੇ ਤੋੜ ਵਿਛੋੜੇ ਲਈ ਬ੍ਰੈਗਜ਼ਿਟ ਦੇ ਹੱਕ ਵਿੱਚ ਪਿਛਲੇ 30 ਸਾਲਾਂ ਲਈ ਕੋਸ਼ਿਸ਼ਾਂ ਕਰਦੇ ਰਹੇ ਨੇ, ਨੇ ਨਵੇਂ ਸਮਝੌਤੇ 'ਤੇ ਆਪਣੀ ਤਸੱਲੀ ਪ੍ਰਗਟਾਈ ਹੈ।
There are things here that I will not be happy with, of course. But, you know, as somebody who's fought for 30 years for us to leave the European Union, this is a big moment. It's a massive step forward. It's the end of the Brexit wars that have bedeviled British politics and divided families for all these years. And I think it's a big, historic, important moment.
ਫੌਜ ਮੁਖੀ ਐਂਗਸ ਕੈਂਪਲ ਨੇ ਆਪਣੇ ਕ੍ਰਿਸਮਸ ਸੁਨੇਹੇ ਵਿੱਚ ADF ਦੇ ਕੁਝ ਫੌਜੀਆਂ ਦੁਆਰਾ 2005 ਤੋਂ 2016 ਦਰਮਿਆਨ ਅਫਗਾਨਿਸਤਾਨ 'ਚ ਨਿਭਾਈ ਮਾੜੀ ਭੂਮਿਕਾ ਦਾ ਜ਼ਿਕਰ ਕੀਤਾ ਹੈ। ਉਹਨਾਂ ਕ੍ਰਿਸਮਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ADF ਲਈ ਆਸਟ੍ਰੇਲੀਆ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਵਿੱਚ ਚੰਗੀ ਭੂਮਿਕਾ ਨਿਭਾਉਣ ਦੀ ਲੋੜ ਹੈ।
I'd like to thank those who had the courage to speak up. Together we'll work to ensure the ADF always and everywhere reflects the best of Australia.
ਇਸ ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਦੇਸ਼ ਵਾਸੀਆਂ ਦੇ ਨਾਲ ਕ੍ਰਿਸਮਸ ਦਾ ਸੁਨੇਹਾ ਸਾਂਝਿਆਂ ਕਰਦਿਆਂ ਇਸ ਤਿਉਹਾਰ ਨੂੰ ਨਵੀਂ ਆਸ ਤੇ ਉਮੀਦ ਦਾ ਪ੍ਰਤੀਕ ਦੱਸਿਆ।
For all of us, those who are a Christian and those who are not, this Christmas is again a time of great hope. And my prayer for Australia this Christmas comes from the great verse, "Let us not grow weary of doing good, for in due season we shall reap a harvest if we do not give up."
ਤੇ ਹੁਣ ਪੇਸ਼ ਨੇ ਕੁਝ ਖਬਰਾਂ ਭਾਰਤ ਤੋਂ, ਜੋ ਅਖਬਾਰ ਅਜੀਤ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਨੇ। ਕਿਸਾਨ ਆਗੂਆਂ ਨੇ ਆਖਿਆ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦ੍ਰਿੜ ਨੇ ਤੇ ਸਰਕਾਰ ਸੰਵਾਦ ਮੁੜ ਸ਼ੁਰੂ ਕਰਨ ਦੇ ਏਜੰਡੇ 'ਚ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਸ਼ਾਮਲ ਕਰੇ। ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰ ਵੱਲੋਂ ਭੇਜੀ ਸੱਜਰੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ ਹੈ ਤੇ ਸਰਕਾਰ ਉਹੀ ਬੇਹੀਆਂ ਪੁਰਾਣੀਆਂ ਗੱਲਾਂ ਕਰਕੇ ਇਸ ਮੁੱਦੇ ਨੂੰ ਮਹਿਜ਼ ਲਟਕਾਉਣ ਦੇ ਹੱਥ ਖੰਡੇ ਅਪਣਾ ਰਹੀ ਹੈ। ਆਗੂਆਂ ਨੇ ਚਿੱਠੀ ਦੀ ਭਾਸ਼ਾ ਨੂੰ ਕਿਸਾਨ ਵਿਰੋਧੀ ਪ੍ਰੋਪੇਗੰਡਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਹ ਪ੍ਰਭਾਵ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸਾਨਾਂ ਦੀ ਸੰਵਾਦ ਵਿੱਚ ਕੋਈ ਦਿਲਚਸਪੀ ਨਹੀਂ ਹੈ। ਯੂਨੀਅਨਾਂ ਨੇ ਆਖਿਆ ਕਿ MSP ਨੂੰ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੋਂ ਅਲੈਦਾ ਕਰਕੇ ਨਹੀਂ ਵੇਖਿਆ ਜਾ ਸਕਦਾ। ਉਹਨਾਂ ਕਿਹਾ ਕਿ MSP ਦੀ ਕਾਨੂੰਨੀ ਗਰੰਟੀ ਉਹਨਾਂ ਦੇ ਅੰਦੋਲਨ ਦਾ ਅਹਿਮ ਹਿੱਸਾ ਹੈ। ਇਸ ਦੌਰਾਨ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ਮੋਰਚਿਆਂ 'ਤੇ ਲੜੀਵਾਰ ਭੁੱਖ ਹੜਤਾਲ ਦਾ ਸਿਲਸਿਲਾ ਵੀ ਜਾਰੀ ਹੈ। ਇਹਦੇ ਨਾਲ ਹੀ ਤੁਹਾਨੂੰ ਦੱਸਦੇ ਜਾਈਏ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖਿਲਾਫ ਮੋਰਚੇ ਲਾਈ ਬੈਠੀਆਂ ਕਿਸਾਨ ਯੂਨੀਅਨਾਂ ਨੂੰ ਮੁੜ ਗੱਲਬਾਤ ਦਾ ਸੱਦਾ ਭੇਜਿਆ ਸੀ। ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਭੇਜੇ ਸੱਦਾ ਪੱਤਰ 'ਚ ਸਾਫ਼ ਕਰ ਦਿੱਤਾ ਕਿ ਘੱਟੋ ਘੱਟ ਸਮਰਥਨ ਮੁੱਲ ਨਾਲ ਜੁੜੀ ਕਿਸੇ ਵੀ ਨਵੀਂ ਮੰਗ ਨੂੰ ਏਜੰਡੇ 'ਚ ਸ਼ਾਮਲ ਕਰਨਾ ਇਸ ਵੇਲੇ ਤਰਕਹੀਣ ਹੋਵੇਗਾ। 3 ਸਫ਼ਿਆਂ ਦੇ ਇਸ ਪੱਤਰ 'ਚ ਪਿਛਲੇ ਪੱਤਰ ਵਾਂਗ ਸਰਕਾਰ ਨੇ ਮੀਟਿੰਗ ਲਈ ਸਮੇਂ ਅਤੇ ਸਥਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਇਹ ਜ਼ਿੰਮੇਵਾਰੀ ਕਿਸਾਨ ਆਗੂਆਂ ਸਿਰ ਪਾ ਦਿੱਤੀ ਹੈ। ਚੇਤੇ ਰਹੇ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦਰਮਿਆਨ ਹੁਣ ਤੱਕ ਹੋਈ 5 ਗੇੜ ਦੀ ਗੱਲਬਾਤ ਕਿਸੇ ਵੀ ਤਣ ਪੱਤਣ ਨਹੀਂ ਲੱਗ ਸਕੀ। ਦੱਸਦੇ ਜਾਈਏ ਕਿ 3 ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ 'ਤੇ ਕਾਇਮ ਕਿਸਾਨ ਪਿਛਲੇ ਕਰੀਬ 1 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਵੱਖੋ ਵੱਖ ਮੋਰਚਿਆਂ 'ਤੇ ਡਟੇ ਹੋਏ ਨੇ। ਉੱਧਰ ਕਾਂਗਰਸ ਪਾਰਟੀ ਨੇ ਖੇਤੀ ਕਾਨੂੰਨਾਂ ਖਿਲਾਫ਼ ਸਰਕਾਰ 'ਤੇ ਹਮਲੇ ਤੇਜ਼ ਕਰਦਿਆਂ ਪਾਰਟੀ ਹੈੱਡਕੁਆਰਟਰ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ ਹੈ। ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢਣ ਤੋਂ ਰੋਕੇ ਜਾਣ 'ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਸੰਸਦ ਮੈਂਬਰ ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠ ਗਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਦਫ਼ਾ 144 ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ਵਿੱਚ ਲੈ ਲਿਆ ਸੀ। ਕਾਂਗਰਸ ਨੇ ਪਾਰਟੀ ਦਫ਼ਤਰ ਅਕਬਰ ਰੋਡ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ, ਜਿੱਥੇ ਕਾਂਗਰਸ ਆਗੂਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ 2 ਕਰੋੜ ਕਿਸਾਨਾਂ ਦੇ ਦਸਤਖਾਂ ਵਾਲਾ ਮੰਗ ਪੱਤਰ ਸੌਂਪਣਾ ਸੀ। ਇਸ ਦੌਰਾਨ ਰਾਹੁਲ ਗਾਂਧੀ, ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਅਤੇ ਲੋਕ ਸਭਾ 'ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ 3 ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਦੇਸ਼ ਵਿਦੇਸ਼ ਦੀਆਂ ਇਹਨਾਂ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖ਼ਬਰਾਂ। ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਸਪਿਨਰ ਸ਼ੇਨ ਵੌਨ ਦਾ ਮੰਨਣਾ ਹੈ ਕਿ ਐਡੀਲੇਡ ਟੈਸਟ 'ਚ ਕਰਾਰੀ ਹਾਰ ਕਾਰਨ ਭਾਰਤੀ ਕ੍ਰਿਕਟ ਟੀਮ ਹਲੇ ਵੀ ਸਹਿਮੀ ਹੋਈ ਹੈ ਅਤੇ ਆਸਟ੍ਰੇਲੀਅਨ ਟੀਮ ਕੱਲ੍ਹ ਸ਼ੁਰੂ ਹੋਣ ਵਾਲੇ ਬਾਕਸਿੰਗ ਡੇ ਟੈਸਟ 'ਚ ਵੀ ਭਾਰਤ ਨੂੰ ਵੱਡੀ ਮਾਤ ਦੇਵੇਗੀ। ਦੱਸਣਯੋਗ ਹੈ ਕਿ ਭਾਰਤ ਨੇ ਪਹਿਲੇ ਟੈਸਟ ਮੈਚ 'ਚ ਆਪਣਾ ਘੱਟੋ ਘੱਟ ਟੈਸਟ ਸਕੋਰ 36 ਬਣਾਇਆ ਸੀ, ਜਿਸ ਦੇ ਚੱਲਦਿਆਂ ਉਸ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ 'ਚ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੇ ਉਪਲਬਧ ਨਾ ਹੋਣ ਕਾਰਨ ਓਪਨਰ ਵਜੋਂ ਪੰਜਾਬੀ ਖਿਡਾਰੀ ਸ਼ੁਭਮਨ ਗਿੱਲ ਨੂੰ ਮੌਕਾ ਮਿਲ ਸਕਦਾ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੱਟ ਲੱਗਣ ਕਾਰਨ ਅਗਲਾ ਮੈਚ ਨਹੀਂ ਖੇਡ ਸਕੇਗਾ। ਭਾਰਤੀ ਕ੍ਰਿਕਟ ਟੀਮ ਦੀ ਮੈਨੇਜਮੈਂਟ ਇਸ ਮੈਚ ਲਈ ਰਵਿੰਦਰ ਜਡੇਜਾ ਦੀ ਸੱਟ 'ਤੇ ਵੀ ਨਜ਼ਰ ਰੱਖ ਰਹੀ ਹੈ। ਜੇ ਜਡੇਜਾ ਪੂਰੀ ਤਰ੍ਹਾਂ ਫਿੱਟ ਹੋ ਜਾਂਦਾ ਹੈ ਤਾਂ ਉਹ ਕੱਲ੍ਹ ਖੇਡੇ ਜਾਣ ਵਾਲੇ ਮੈਚ 'ਚ ਹਨੂਮਾ ਵਿਹਾਰੀ ਦੀ ਜਗ੍ਹਾ ਲੈ ਸਕਦਾ ਹੈ। ਉੱਧਰ ਆਸਟ੍ਰੇਲੀਅਨ ਟੀਮ ਦੇ ਕੋਚ ਜਸਟਿਨ ਲੈਂਗਰ ਨੇ ਆਖਿਆ ਹੈ ਕਿ ਮੈਲਬਨ ਕ੍ਰਿਕਟ ਗਰਾਊਂਡ 'ਚ ਹੋਣ ਵਾਲੇ ਇਸ ਮੈਚ ਲਈ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਨਾਲ ਤਿਆਰ ਹੈ।
We've caught well, we've fared well. It's always nice coming on off the back of such a good first test match. We knew we still had some work to do, but preparation's been brilliant. The pitch looks pretty good, so it's all exciting Boxing Day test match.
ਉੱਧਰ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਸ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਨੂੰ ਟੈਸਟ ਲੜੀ ਦੇ ਅਗਲੇ ਮੈਚਾਂ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਕਪਤਾਨ ਵਿਰਾਟ ਕੋਹਲੀ ਦੀ ਘਾਟ ਰੜਕਦੀ ਰਹੇਗੀ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ 1 ਆਸਟ੍ਰੇਲੀਅਨ ਡਾਲਰ ਭਾਰਤ ਦੇ 56 ਰੁਪਏ, ਪਾਕਿਸਤਾਨ ਦੇ 122 ਰੁਪਏ ਅਤੇ ਅਮਰੀਕਾ ਦੇ 76 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਵਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਅਤੇ ਐਡੀਲੇਡ ਵਿੱਚ ਧੁੱਪ ਦਾ ਜ਼ੋਰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ, ਮੈਲਬਰਨ 'ਚ ਧੁੱਪ ਚੜ੍ਹੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ, ਹੋਬਰਟ ਵਿੱਚ ਧੁੱਪੇ ਧੁੱਪੇ ਜ਼ਰਾ ਥੋੜ੍ਹਾ ਤਾਪਮਾਨ 25 ਡਿਗਰੀ, ਕੈਨਬਰਾ 'ਚ ਹਲਕਾ ਮੀਂਹ ਵਾਛੜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ, ਵੋਲਨਗੋਂਗ ਸਿਡਨੀ ਅਤੇ ਨਿਊ ਕਾਸਲ 'ਚ ਬੱਦਲਵਾਈ ਦੇ ਚੱਲਦਿਆਂ ਜ਼ਰਾ ਥੋੜ੍ਹਾ ਤਾਪਮਾਨ 25 ਡਿਗਰੀ, ਬ੍ਰਿਸਬੇਨ 'ਚ ਬੱਦਲਾਂ ਦੇ ਓਹਲੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ, ਕੇਨਸ ਅਤੇ ਡਾਰਵਿਨ 'ਚ ਹਲਕਾ ਮੀਂਹ ਪੈ ਸਕਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ।